ਵਾਹਿਗੁਰੂ ਸਾਹਿਬ ਜੀਓ ਸਵਈਆ ਬਰ ਆਨਣ ਤੇ ਬਰ ਦੇਹ ਗੁਰੂ ਬਰ ਗ੍ਰੰਥ ਸੰਪੂਰਨ ਹੋਏ ਅਬੈ ਬਲ ਜਾਏ ਕਵੀ ਤੁਮਰੋ ਬਲ ਪਾਏ ਕਰੋ ਕਵਿਤਾ ਸੁਭ ਛੰਦ ਸਬੈ ਬਰ ਆਨਣ ਤੇ ਬਰ ਦੇਹ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਪਾਵਨ ਸ਼ਬਦ ਉਪਦੇਸ਼ ਕਰਕੇ ਨਿਹਾਲ ਕੀਤਾ ਹੈ ਹਰਦਿਆਲ ਪਰਹੋਤਾਈ ਔਰ ਧਰਮ ਨੂੰ ਅੰਦਰੋਂ ਕਮਾਉਣਾ ਅਤੇ ਬਾਹਰ ਚਿੰਨ੍ਹ ਧਰਮ ਦੀ ਨਿਸ਼ਾਨੀ ਹੋਣੇ, ਜੇ ਬਾਹਰ ਚਿੰਨ੍ਹ ਹਨ ਅੰਦਰ ਧਰਮ ਨਹੀਂ ਹੈ ਉਹ ਪਾਖੰਡ ਹੋ ਜਾਂਦਾ। ਇਸ ਤਰ੍ਹਾਂ ਗੁਰਾਂ ਨੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਸ਼ਬਦ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਦਸਵਾਂ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਅਧਿਆਏ ਦਸਵਾਂ 203 ਅੰਗ ਤੇ ਸੰਸਾਰ ਭਰ ਦੇ ਵਿੱਚ ਇੰਟਰਨੈੱਟ ਦੇ ਰਾਹੀਂ sf6center.org ਦੇ ਰਾਹੀਂ ਅਤੇ ਸਪੈਸ਼ਲ ਰੇਡੀਓ ਹਮ ਸਫ਼ਰ ਦੇ ਰਾਹੀਂ ਇਹ ਕਥਾ ਸੰਗਤਾਂ ਦੂਰ ਦੁਰਾਡਿਆਂ ਤੱਕ ਸ਼੍ਰਵਣ ਕਰ ਰਹੀਆਂ ਹਨ। ਸਵੇਰ ਦੀ ਕਥਾ 6-7 ਹਮ ਸਫ਼ਰ ਰੇਡੀਓ 'ਤੇ ਸ਼੍ਰਵਣ ਕਰਦੇ ਹਾਂ ਅਤੇ ਸ਼ਾਮ ਦੀ ਕਥਾ 6:30-7:30 ਸਪੈਸ਼ਲ ਰੇਡੀਓ ਜੋ ਹੈ ਹਮ ਸਫ਼ਰ ਦਾ ਉਹਦੇ ਉੱਤੇ ਆਉਂਦੀ ਹੈ। ਬਹੁਤ ਸਾਰੇ ਪ੍ਰੇਮੀਆਂ ਨੂੰ ਇਸ ਚੀਜ਼ ਦਾ ਨਹੀਂ ਸੀ ਪਤਾ, ਇਸ ਕਰਕੇ ਸ਼੍ਰਵਣ ਕਰ ਸਕਦੇ ਹਾਂ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿਸ ਪ੍ਰਕਾਰ ਪਾਵਨ ਕਥਾ ਉਪਦੇਸ਼ ਦੇਣ ਲਈ ਪ੍ਰਸੰਗ ਪਿੱਛੇ ਆਇਆ। ਸੋ ਹੁਣ ਜੋ ਗੁਰੂ ਨਾਨਕ ਸਾਹਿਬ ਨੇ ਕੌਤਕ ਕੀਤੇ ਕਿਸ ਪ੍ਰਕਾਰ ਬਖਸ਼ਿਸ਼ਾਂ ਹੋ ਰਹੀਆਂ ਨੇ, ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ ਸਵਈਆ ਬਰ ਆਨਣ ਤੇ ਬਰ ਦੇਹ ਗੁਰੂ ਬਰ ਗ੍ਰੰਥ ਸੰਪੂਰਨ ਹੋਏ ਅਬੈ।
ਕਵੀ ਜੀ ਨੇ ਆਪਣੀ ਕਵਿਤਾ ਦਾ ਕਮਾਲ ਕਈ ਥਾਈਂ ਬਹੁਤ ਅੱਛਾ ਦਿਖਾਇਆ ਹੈ। ਇੱਕ ਅੱਖਰ ਦੀ ਹੀ ਵਰਤੋਂ ਕਰਨੀ, ਕਾਫੀ ਜਗ੍ਹਾ ਤੇ ਐਸਾ ਆਵੇਗਾ। ਸੋ ਬਰ ਅੱਖਰ ਦੀ ਵਰਤੋਂ ਕੀਤੀ ਹੈ, ਬਰ ਨਾਮ ਸ੍ਰੇਸ਼ਟ ਦਾ ਹੈ, ਬਰ ਆਨੰਦ ਤੇ ਬਰ ਦੇਹੋ ਗੁਰੂ। ਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੇਸ਼ਟ ਮੁਖ ਤੋਂ ਸ੍ਰੇਸ਼ਟ ਇਹ ਕਿਰਪਾ ਕਰਕੇ ਜੋ ਬਰ ਬਖਸ਼ਿਸ਼ ਕਰੋ, ਕਿ ਬਰ ਤੋਂ ਭਾਵ ਜੋ ਸ੍ਰੇਸ਼ਟ ਗ੍ਰੰਥ ਹੈ ਸੰਪੂਰਨ ਹੋ ਜਾਵੇ।
ਬਲ ਜਾਏ ਕਵੀ ਤੁਮਰੋ ਬਲ ਪਾਏ ਕਰੋ ਕਵਿਤਾ ਸੁਭ ਛੰਦ ਸਬੈ।
ਦੂਜੀ ਲਾਈਨ ਵਿੱਚ ਬਲ ਅੱਖਰ ਦੀ ਵਰਤੋਂ ਕੀਤੀ, ਬਲ ਜਾਏ ਕਵੀ ਤੁਮਰੋ ਬਲ ਪਾਏ, ਤੁਹਾਡਾ ਬਲ ਪਾ ਕੇ, ਤੁਹਾਡੀ ਤਾਕਤ ਪਾ ਕੇ ਬਲਿਹਾਰ ਜਾਂਦਾ ਕਵੀ ਸੰਤੋਖ ਸਿੰਘ, ਕਰੋ ਕਵਿਤਾ, ਸੋਹਣੀ ਕਵਿਤਾ ਬਣਾਵਾਂ, ਸੋਹਣੇ ਛੰਦ ਸਾਰੇ ਢੰਗ ਦੇ ਨਾਲ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁਟੀ ਨਾ ਰਹੇ।
ਬਲਹੀਨ ਕਰੋ ਬਿਗਨਾ ਸਭ ਹੀ ਗੁਰ ਕੀਰਤ ਗ੍ਰੰਥ ਸੋ ਹੋਏ ਤਬੈ।
ਸਾਰੇ ਜਿਹੜੇ ਬਿਘਨ ਪੈਣ ਵਾਲੇ ਨੇ ਕਿਰਪਾ ਕਰਕੇ ਬਿਘਨਾਂ ਨੂੰ ਬਲਹੀਣ ਹੀ ਕਰ ਦਿਓ। ਕੋਟ ਬਿਘਨ ਨਹੀਂ ਆਵੇ ਨੇਰ, ਅਨਕ ਮਾਇਆ ਹੈ ਤਾਂ ਕਿ ਚੇਰ, ਅਨਕ ਪਾਪ ਤਾਂ ਕਿ ਪਾਣੀ ਹਾਰ, ਜਾ ਕੋ ਮਾਇਆ ਭਈ ਕਰਤਾਰ। ਬਲਹੀਨ ਕਰੋ ਸਾਰੇ ਬਿਘਨਾਂ ਨੂੰ, ਅਤੇ ਗੁਰੂ ਦੀ ਕੀਰਤੀ ਦਾ ਇਹ ਗ੍ਰੰਥ ਤਦੋਂ ਹੀ ਸੰਪੂਰਨ ਹੋ ਸਕਦਾ ਹੈ ਜੀ।
ਜਿਗਨਾਤਮ ਰੂਪ ਅਮਾਵਸ ਕੋ ਜਹ ਗ੍ਰੰਥ ਦੁਤੀ ਦੁੱਤ ਚੰਦ ਫਵੈ।
ਜਿਵੇਂ ਦੂਜ ਦਾ ਚੰਦਰਮਾ ਬਹੁਤ ਸੋਹਣਾ ਲੱਗਦਾ ਹੈ ਚੜਿਆ ਹੋਇਆ, ਇਸ ਤਰ੍ਹਾਂ ਇਸ ਗ੍ਰੰਥ ਵਿੱਚ ਜਿਹੜੇ ਵਿਘਨ ਪੈ ਰਹੇ ਨੇ, ਵਿਘਨਾਤਮ ਰੂਪ ਅਮਾਵਸ ਕੋ, ਇਹ ਜਿਵੇਂ ਬਹੁਤ ਸਾਰੇ ਵਿਘਨ, ਜਿਵੇਂ ਮੱਸਿਆ ਦਾ ਦਿਨ ਹੁੰਦਾ ਕਾਲੀ ਬੋਲੀ ਹਨੇਰੀ ਰਾਤ, ਉਹਦੇ ਵਿੱਚ ਜੇ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਦੂਰ ਕਰਕੇ ਇਹ ਗ੍ਰੰਥ ਦੂਜ ਦੇ ਚੰਦਰਮਾ ਮੰਗੂ ਦੁੱਤੀ ਤੋਂ ਭਾਵ ਹੁੰਦੀ ਇਹਦੀ ਸ਼ੋਭਾ ਐਸੀ ਹੋ ਜਾਵੇ ਜੀ।
ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਤੇਹ ਪਾਛੇ ਸ੍ਰੀ ਸਤਿਗੁਰੂ ਕਰ ਬਹੁ ਆਪਣ ਦੁਰਾਵ।
ਸ੍ਰੀ ਬਾਲਾ ਸੰਧੁਰ ਵਾਚ, ਭਾਈ ਬਾਲਾ ਜੀ ਸੰਧੂ ਗੋਤ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਕਥਾ ਸ੍ਰੀ ਖਡੂਰ ਸਾਹਿਬ ਵਿਖੇ ਸੁਣਾ ਰਹੇ ਨੇ। ਅੱਗੇ ਦੋਹਰਾ ਉਚਾਰਨ ਕਰਦੇ ਨੇ ਕਿ ਮਹਾਰਾਜ ਜੀ ਜਦੋਂ ਮਲਾਣੇ ਨੂੰ ਉਪਦੇਸ਼ ਦਿੱਤਾ, ਪਾਂਧੇ ਨੂੰ ਪਹਿਲਾਂ ਦਿੱਤਾ, ਫਿਰ ਪੰਡਿਤ ਨੂੰ ਉਪਦੇਸ਼ ਕੀਤਾ, ਉਸ ਤੋਂ ਬਾਅਦ ਤੇ ਪਾਤਸ਼ਾਹ ਸ੍ਰੀ ਸਤਿਗੁਰੂ, ਉਸ ਤੋਂ ਬਾਅਦ ਸ੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਰ ਬਹੁ ਆਪਣ ਦੁਰਾਵ। ਦੁਰਾਵ ਹੁੰਦਾ ਛਪਾਓ ਕਰਨਾ। ਸਤਿਗੁਰੂ ਜੀ ਹੁਣ ਆਪਣਾ ਛਪਾਓ ਕਰਨ ਲੱਗ ਪਏ, ਆਪਣੀ ਗੱਲ ਨੂੰ ਬਹੁਤਾ ਪ੍ਰਗਟ ਨਹੀਂ ਕਰਦੇ ਹਨ।
ਮਤ ਸੁਭਾਵ ਆਨੰਦ ਮਹਿ ਕਰਹਿ ਨਾ ਕਸ਼ੂ ਲਿਖਾਵ।
ਕੁਛ ਜਨਾਉਣਾ ਨਹੀਂ ਕਰਦੇ ਹਨ, ਕਿਉਂਕਿ ਮਤ ਤੋਂ ਭਾਵ ਇੱਥੇ ਜੋ ਮਸਤ ਸੁਭਾਅ ਬਣਾ ਲਿਆ, ਐਨ ਮਸਤ ਸੁਭਾਅ ਰਹਿਣਾ, ਕਿਸੇ ਨਾਲ ਬੋਲਣਾ ਨਹੀਂ ਚੱਲਣਾ ਨਹੀਂ, ਆਨੰਦਮਈ ਸੁਭਾਅ ਵਿੱਚ ਰਹਿਣਾ।
ਚਾਹ ਭਾਈ ਉਦਾਸੀਨ ਬ੍ਰਿਤ ਰਹਿ ਅਰੂਢਾ,
ਟਿਕੇ ਹੋਏ ਰਹਿੰਦੇ ਨੇ ਬਸ ਉਦਾਸੀਨ ਬਿਰਤੀ ਵਿੱਚ, ਕਿਸੇ ਨਾਲ ਗੱਲ ਨਹੀਂ ਕਰਦੇ।
ਜਾਂ ਤੇ ਲੱਖ ਨਾ ਸਕਹਿ ਨਰ ਮੂਢਾ।
ਇਸ ਕਰਕੇ ਜਿਹੜੇ ਮੂਰਖ ਬੰਦੇ ਨੇ ਸੰਸਾਰ ਦੇ ਵਿੱਚ, ਉਹ ਨਹੀਂ ਜਾਣ ਸਕਦੇ ਕਿ ਗੁਰੂ ਨਾਨਕ ਦੇਵ ਜੀ ਕੀ ਕੌਤਕ ਕਰਦੇ ਨੇ, ਕਿਉਂ ਕਰਦੇ ਨੇ, ਕਿਉਂਕਿ ਬੁੱਧੀ ਸਾਰਿਆਂ ਦੀ ਉਨੀ ਜ਼ਿਆਦਾ ਨਹੀਂ ਹੁੰਦੀ। ਕਿਸੇ ਦੀ ਕਿਵੇਂ, ਕਿਸੇ ਦੀ ਕਿਵੇਂ, ਕਿਸੇ ਦੀ ਥੋੜੀ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਤੇਤੀ। ਇਉਂ ਆਪਣੀ ਆਪਣੀ ਬੁੱਧੀ ਹਰੇਕ ਇਨਸਾਨ ਦੀ ਹੈ। ਆਪਾਂ ਵੀ ਕਈ ਵਾਰ ਕਈਆਂ ਦੀ ਬੁੱਧੀ 'ਤੇ ਹੈਰਾਨ ਹੁੰਦੇ ਹਾਂ ਵੀ ਇਹ ਚੰਗਾ ਬੰਦਾ, ਬੇਅਕਲ ਜਿਹਾ ਜਾਂ ਮੂਰਖ ਆਦਮੀ ਹੈ, ਜਾਂ ਇਹਨੂੰ ਸਮਝ ਨਹੀਂ ਹੈ, ਸੋ ਮੂੜ ਮੱਤੀਆ ਜਿਹਾ ਹੈ, ਕੋਈ ਕਿਸੇ ਮਤ ਦਾ ਹੈ, ਕੋਈ ਤੇਜ਼ ਬੁੱਧੀ ਵਾਲਾ ਹੈ, ਕੋਈ ਓਵਰ ਕਲੈਵਰ ਜਿਹਾ ਹੀ ਹੁੰਦਾ ਕਈ ਵਾਰੀ। ਤਰ੍ਹਾਂ ਤਰ੍ਹਾਂ ਦੇ ਇਨਸਾਨ ਦੁਨੀਆਂ ਦੇ ਅੰਦਰ ਬੈਠੇ ਹਨ।
ਹੇਰਣ ਹੇਤ ਨਾ ਖੋਲਹਿ ਨੈਨਾ,
ਦੇਖਣ ਵਾਸਤੇ ਵੀ ਗੁਰੂ ਨਾਨਕ ਸਾਹਿਬ ਨੇਤਰ ਨਹੀਂ ਖੋਲਦੇ, ਲੋੜ ਹੀ ਨਹੀਂ ਬਾਹਰ ਦੇਖਣ ਦੀ।
ਚੰਚਲ ਅਧਰ ਨਾ ਕਰ ਹਿਤ ਬੈਨਾ,
ਇਸ ਕਰਕੇ ਹੋਂਠਾਂ ਨੂੰ ਬਚਨ ਕਹਿਣ ਵਾਸਤੇ ਚੰਚਲ ਨਹੀਂ ਕਰਦੇ, ਭਾਵ ਹਿਲਾਉਂਦੇ ਨਹੀਂ, ਬੁੱਲ ਆਪਣੇ ਚੁੱਪ ਰਹਿੰਦੇ ਨੇ।
ਸਹਿਜ ਸੁਭਾਵਿਕ ਕਿਰਿਆ ਰਖੀਕੇ,
ਸਹਿਜ ਸੁਭਾਵਿਕ ਹੀ ਜਿਹੜੀ ਰਖੀਕ ਹੁੰਦੀ ਇੰਦਰੀਆਂ ਦੀ ਕਿਰਿਆ ਚੱਲਦੀ ਹੈ।
ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ,
ਬਸ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਆਰਾਮ ਨਾਲ ਟਿਕੇ ਬੈਠੇ ਰਹਿੰਦੇ ਨੇ।
ਅੰਤਰਮੁਖੀ ਬ੍ਰਿਤ ਦਿਨ ਰਹਿਣਾ,
ਅੰਤਰਮੁਖ ਬਿਰਤੀ ਕੀਤੀ ਹੋਈ ਹੈ ਰਾਤ ਦਿਨ, ਇਸ ਤਰ੍ਹਾਂ ਅੰਤਰਮੁਖ ਬਿਰਤੀ ਕਰਨੀ, ਅੰਦਰੇ ਹੀ ਆਪਣਾ ਜਾਪ ਕਰਨਾ, ਸੁਨ ਸਮਾਧੀ ਆਪ
ਕਰ ਰਾਖੀ ਸ੍ਰੀ ਪੰਕਜ ਨੈਨਾ।
ਸੋ ਪੰਕਜ ਨੈਨਾ ਸੋਹਣੇ ਕਮਲ ਜਿਵੇਂ ਹੁੰਦੇ ਨੇ, ਉਹਨੇ ਪੱਤੀਆਂ ਕਮਲ ਦੀਆਂ ਇਸ ਤਰ੍ਹਾਂ ਸੋਹਣੇ ਨੇਤਰ ਹਨ ਜੀ।
ਜਗਤ ਅਸਾਰ ਖੇਲ ਜਿਵ ਸਿਸਕੇ,
ਸੋ ਜਿਸ ਪ੍ਰਕਾਰ ਇਹ ਜਗਤ ਦਾ ਖੇਲ ਹੈ, ਅਸਾਰ ਹੈ, ਖੇਲ ਜਿਵ ਸਿਸਕੀ, ਭਾਵ ਜੇ ਬੱਚਿਆਂ ਦੀ ਖੇਡ ਹੁੰਦੀ ਹੈ।
ਅਸ ਲੱਖ ਕਰਹਿ ਨਾ ਕਾਂਖਾ ਕਿਸ ਕੀ,
ਇਸ ਤਰ੍ਹਾਂ ਕਿਸੇ ਪ੍ਰਕਾਰ ਕੋਈ ਇੱਛਾ ਨਹੀਂ ਕਰਦੇ ਹਨ ਮਨ ਦੇ ਅੰਦਰ।
ਨਰ ਨਾਰੀ ਪੱਖ ਹੈ ਅਸਰੀਤੀ,
ਸਾਰੇ ਮਾਈ ਭਾਈ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਕਹਿੰਦੇ ਹਨ।
ਕਾਲੂ ਸੁੱਤ ਕੇ ਮਤ ਬਿਪ੍ਰੀਤੀ,
ਕਹਿੰਦੇ ਬਾਬਾ ਕਲਿਆਣ ਚੰਦ ਦੇ ਪੁੱਤਰ ਦੀ ਮਤ ਉਲਟੀ ਹੋ ਗਈ, ਦੁਨੀਆਂ ਇਹ ਦੁਨੀਆਂ ਕਿਸੇ ਨੇ ਸਾਧੀ ਨਹੀਂ, ਕਹਿੰਦੇ ਇਹਦਾ ਤਾਂ ਪਤਾ ਹੀ ਨਹੀਂ ਚੱਲਦਾ, ਦਾਤੀ ਦੇ ਇੱਕ ਪਾਸੇ ਦੰਦੇ, ਦੁਨੀਆਂ ਦੇ ਦੋਨੋਂ ਪਾਸੇ ਦੰਦੇ ਆ। ਜੇ ਤਾਂ ਚੁੱਪ ਕਰਕੇ ਮਹਾਰਾਜ ਤਾਂ ਕਹਿਣਗੇ ਮਤ ਪੁੱਠੀ, ਜੇ ਬੋਲਦੇ ਆ ਕਹਿੰਦੇ ਬਹੁਤਾ ਜ਼ਿਆਦਾ ਬੋਲਦੇ ਆ, ਅੱਗੇ ਚੱਲ ਕੇ ਆਵੇਗਾ ਭਾਈ ਮਰਦਾਨੇ ਨੂੰ ਕਹਿਣਗੇ, ਇਸ ਤਰ੍ਹਾਂ ਹੀ ਕਹਿਣਗੇ ਮਰਦਾਨਾ ਜੀ ਮਹਾਰਾਜ ਇਹ ਮੈਂ ਜੇ ਬਾਂਹ ਸਿਰਾਣੇ ਦਿੱਤੀ ਤਾਂ ਵੀ ਔਖੇ ਆ, ਬਾਂਹ ਹੁਣ ਮੈਂ ਕੱਢ ਲਈ ਤਾਂ ਵੀ ਔਖੇ ਆ, ਇਹ ਦੁਨੀਆ ਕਿੱਦਾਂ ਦੀ। ਮਹਾਰਾਜ ਕਹਿੰਦੇ ਮਰਦਾਨਾ ਇਹ ਦੁਨੀਆ ਇੱਦਾਂ ਦੀ ਹੋਈ ਹੈ, ਇਹਦੇ ਵਿੱਚ ਬੰਦੇ ਨੂੰ ਆਪਣੀ ਮਸਤ ਚਾਲ ਤੁਰਨਾ ਚਾਹੀਦਾ ਹੈ।
ਅੱਗੇ ਕਹਿਤ ਬੈਨ ਗੁਣ ਸਾਲੇ,
ਅੱਗੇ ਕਹਿੰਦੇ ਸੀ ਬੜੇ ਸੋਹਣੇ ਸੋਹਣੇ ਬਚਨ ਗੁਣਾਂ ਦੇ ਘਰ ਸਤਿਗੁਰੂ ਮਹਾਰਾਜ।
ਕੀ ਤੁਸਨ ਅਬ ਕੌਣ ਕੁਚਾਲੇ,
ਹੁਣ ਇਹ ਚੁੱਪ ਕਰ ਗਏ ਨੇ, ਕੀ ਕੁਚਾਲੀ ਚੱਲ ਰਹੇ ਨੇ, ਪਰ ਇਹ ਖੋਟੀ ਚਾਲ ਕਿਉਂ ਚੱਲਦੇ ਨੇ, ਚੁੱਪ ਕਿਉਂ ਕਰ ਗਏ ਨੇ।
ਹੇਠ ਲੱਗੀ ਨਰ ਨਾਰਨ ਕੇਰੀ,
ਦੁਨੀਆਂ ਦੀ ਜਿੱਥੇ ਇੱਕ ਨਜ਼ਰ ਹੁੰਦੀ, ਜਿੱਥੇ ਇੱਕ ਬੁੱਧੀ ਕੰਮ ਕਰਦੀ ਹੁੰਦੀ ਹੈ, ਓਨੇ ਕੁ ਬੋਲਦੇ ਲੋਕ। ਲੋਕਾਂ ਨੂੰ ਬਸ ਆਹੀ ਗੱਲਾਂ ਪਤਾ ਹੁੰਦੀਆਂ ਸੀ ਕਿ ਭੂਤ ਚਿੰਬੜ ਗਿਆ, ਨਜ਼ਰ ਲੱਗ ਗਈ, ਇਦੋਂ ਗਾਹਾਂ ਦੁਨੀਆਂ ਕੱਖ ਨਹੀਂ ਜਾਣਦੀ ਹੈ, ਮੈਂ ਇੰਨੀਆਂ ਕੁ ਗੱਲਾਂ ਕਰੀ ਜਾਣਗੇ। ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਨਜ਼ਰ ਲੱਗ ਗਈ ਬਹੁਤਿਆਂ ਬੰਦਿਆਂ ਦੀ।
ਜਿਹ ਮਸਤਾਨੀ ਤੌਰ ਕਨੇਰੀ,
ਸੋ ਜਿਨ੍ਹਾਂ ਦੇ ਤੌਰ ਤਰੀਕੇ ਕਨੇਰੇ ਬਹੁਤੇ ਜ਼ਿਆਦਾ ਮਸਤਾਨੇ ਹੋ ਗਏ ਨੇ।
ਭੂਤ ਪ੍ਰੇਤ ਕੀ ਭਈ ਕੇ ਛਾਇਆ,
ਜੇ ਬੰਦਾ ਚੁੱਪ ਕਰ ਜੇ ਭਾਵੇਂ ਉਹ ਪਾਠ ਹੀ ਕਰਦਾ ਹੋਵੇ, ਕਹਿਣਗੇ ਪਤਾ ਨਹੀਂ ਚਿੰਬੜਿਆ ਹੋਇਆ ਕੁਛ, ਚੁੱਪ ਕਰ ਗਿਆ, ਜੇ ਰੌਲਾ ਬਹੁਤਾ ਪਾਵੇ, ਕਹਿੰਦੇ ਬੜਾ ਸ਼ੈਤਾਨ ਬੰਦਾ, ਕਿਤੇ ਵੀ ਕਿਸੇ ਨੂੰ ਖੜਨ ਨੂੰ ਟਿਕਾਣਾ ਨਹੀਂ ਦਿੰਦੇ ਹਨ।
ਸੁਣਨ ਕਹਿਣ ਜਿਨ ਸਭ ਵਿਸਰਾਇਆ,
ਨਾ ਕਹਿੰਦੀ ਸੁਣਦੇ ਨੇ ਨਾ ਕਹਿੰਦੇ, ਸਾਰੀਆਂ ਗੱਲਾਂ ਵਿਸਾਰ ਹੀ ਦਿੱਤੀਆਂ ਹਨ।
ਕੁਸ਼ਕ ਦਿਵਸ ਬੀਤੇ ਅਸਰੀਤੇ,
ਇਸ ਤਰੀਕੇ ਨਾਲ ਜਦੋਂ ਕੁਸ਼ਕ ਦਿਨ ਬਤੀਤ ਹੋ ਗਏ ਹਨ।
ਇੱਕ ਸਮੇਂ ਕਾਲੂ ਕਰ ਪ੍ਰੀਤੇ,
ਇੱਕ ਸਮੇਂ ਬਾਬਾ ਕਲਿਆਣ ਚੰਦ ਜੀ ਨੇ ਬੜੇ ਪਿਆਰ ਨਾਲ ਕਿਹਾ ਬਚਨ,
ਅੰਕ ਵਿਸਾਏ ਸੀਸ ਕਰ ਫੇਰਾ,
ਮਹਾਰਾਜ ਨੂੰ ਗੋਦੀ ਚ ਬਿਠਾ ਕੇ ਸੀਸ ਪਰ ਹੱਥ ਫੇਰਿਆ ਬੜੇ ਪਿਆਰ ਨਾਲ।
ਸੁਗਤ ਮਸਤਕ ਆਨੰਦ ਕਨੇਰਾ,
ਮਸਤਕ ਨੂੰ ਚੁੰਮਿਆ ਬਹੁਤ ਆਨੰਦਿਤ ਹੋਏ।
ਫੇਰ ਤਾਤ ਕੋ ਹਿਰਦੈ ਵਿਚਾਰਾ,
ਆਪਣੇ ਪੁੱਤਰ ਨੂੰ ਦੇਖ ਕੇ ਮਨ ਦੇ ਅੰਦਰ ਐਵੇਂ ਵਿਚਾਰ ਕੀਤੀ,
ਮਤ ਪ੍ਰਕਾਸ਼ ਹੈ ਕਰ ਤਿਉ ਕਾਰਾ।
ਸੋ ਇਸ ਕਰਕੇ ਜਿਹੜੀ ਹੈ ਨਾ ਮਤ ਪ੍ਰਕਾਸ਼ ਪ੍ਰਗਟ ਹੋਵੇ ਇਉਂ ਕੰਮ ਕਰਦਿਆਂ, ਬਈ ਕੰਮ ਕਰਦਿਆਂ ਬੰਦੇ ਦੀ ਮਤ ਵੱਧਦੀ ਹੈ, ਵਿਹਲੇ ਬੈਠਣ ਨਾਲ ਮਤ ਨਹੀਂ ਵੱਧਦੀ ਹੈ।
ਜਾਂ ਤੇ ਕਾਰ ਕਰਾਉਂ ਜੇ ਥੋਰੀ,
ਇਸ ਕਰਕੇ ਸੋਚਿਆ ਵੀ ਚੱਲ ਬਹੁਤਾ ਕੰਮ ਨਹੀਂ ਕਰਦੇ, ਥੋੜਾ ਥੋੜਾ ਜਿਹਾ ਕੰਮ ਜਿਹਾ ਕਰਾਈ ਜਾਈਏ।
ਸਣੇ ਸਣੇ ਪਰਚੇ ਸਭ ਠੋਰੀ,
ਹੌਲੀ ਹੌਲੀ ਇਹ ਸਾਰੇ ਥਾਵਾਂ ਦੇ ਉੱਤੇ ਪਰਚਾ ਪੈ ਜਾਵੇਗਾ, ਇਹਨਾਂ ਦਾ ਪਰਚ ਜਾਣਗੇ।
ਅਸਬਿਦ ਲੱਖ ਕਾਲੂ ਮੁਖ ਭਾਖੀ,
ਇਉਂ ਇਸ ਤਰੀਕੇ ਨਾਲ ਜਾਣ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਮੁਖ ਵਿੱਚੋਂ ਬਚਨ ਕਿਹਾ।
ਗੋ ਮਹਿਕੀ ਚਾਰੋਂ ਘਰ ਰਾਖੀ,
ਜੇ ਤੁਸੀਂ ਬਹਿਣਾ ਹੀ ਚਾਹੁੰਦੇ ਹੋ ਵੀ ਚਲੋ ਬੈਠੋ, ਵੀ ਮੈਂ ਕਹਿੰਦਾ ਵੀ ਬੈਠੋ, ਜੇ ਬੈਠਣਾ ਬੈਠੋ, ਕੰਮ ਥੋੜਾ ਜਿਹਾ ਕਰੀ ਜਾਓ, ਤੁਹਾਨੂੰ ਗਊਆਂ ਮੱਝਾਂ ਲੈ ਦਿੰਦੇ ਆ, ਤੁਸੀਂ ਬਸ ਬਾਹਰ ਚਾਰਨ ਲੈ ਜਾਓ, ਆਰਾਮ ਨਾਲ ਚਰਦੀਆਂ ਰਹਿਣਗੀਆਂ, ਤੁਸੀਂ ਬੈਠੇ ਰਹੋ।
ਇੱਕ ਆਤਮਜ ਹਮਰੇ ਧਾਮੋ,
ਹੁਣ ਗੱਲ ਇਹ ਹੈ ਨਾ ਇੱਕੋ ਇੱਕ ਪੁੱਤਰ ਹੈ ਸਾਡੇ ਘਰ ਦੇ ਵਿੱਚ,
ਕਿਹੇ ਬਿਨ ਸਰੈ ਕਰੇ ਬਿਨ ਕੰਮ,
ਹੁਣ ਜੇ ਪੁੱਤ ਕੰਮ ਨਾ ਕਰੇ ਫਿਰ ਸਰੇਗਾ ਕਿਵੇਂ ਘਰ ਦਾ ਕੰਮ ਕਾਰ।
ਵੈਸੋ ਤਾਤ ਬਤੀਤ ਹੈ ਨਾਹੀ,
ਪੁੱਤਰ ਜੀ ਇਉਂ ਬੈਠਿਆਂ ਕਿਤੇ ਉਮਰ ਲੰਘਦੀ ਆ, ਬੰਦਾ ਜੇ ਬੈਠਾ ਹੀ ਰਹੇ।
ਕਰੋ ਕਾਰ ਨਿਜ ਮਨ ਪਰ ਚਾਹੀ,
ਕੰਮ ਕਾਰ ਕਰੀਦਾ ਹੁੰਦਾ ਫਿਰ ਬੰਦੇ ਦਾ ਮਨ ਵੀ ਪਰਚਿਆ ਰਹਿੰਦਾ, ਵਿਹਲੇ ਬਹਿਣ ਨਾਲ ਤਾਂ ਬੰਦੇ ਦਾ ਮਨ ਹੀ ਹੋਰ ਤਰ੍ਹਾਂ ਹੋ ਜਾਂਦਾ।
ਸਦਾ ਉਦਾਸ ਰਹੇ ਮਨ ਤੇਰੋ,
ਕਿਉਂਕਿ ਤੁਹਾਡਾ ਜਿਹੜਾ ਮਨ ਹੈ ਉਹ ਸਦਾ ਉਦਾਸ ਹੀ ਰਹਿੰਦਾ ਹੈ।
ਪਰਚਾ ਪਨ ਹੋਏ ਸ਼ੀਰ ਬਧੇਰਾ,
ਹੁਣ ਪਰਚ ਜਾਓਗੇ, ਗਊਆਂ ਮੱਝਾਂ ਰੱਖਾਂਗੇ, ਫਿਰ ਆਪਣੇ ਘਰੇ ਬਹੁਤ ਦੁੱਧ ਹੋਏਗਾ, ਫਿਰ ਦੁੱਧ ਵੇਚਾਂਗੇ, ਫਿਰ ਪੈਸੇ ਆਉਣਗੇ, ਬਾਬਾ ਜੀ ਦਾ ਤੇ ਇਹੀ ਨਿਸ਼ਾਨਾ ਹੈ।
ਚਦਾਸ ਚਰਾਵਤ ਰੀਤ ਬਿਗਾਰੀ,
ਚਲੋ ਮੈਂ ਇੱਕ ਹੋਰ ਐਸੀ ਗੱਲ ਕਰਦਾ ਕਿ ਇਹ ਬਿਗਾੜੀ ਹੋਈ ਰੀਤੀ ਕਿ ਦਾਸ ਚਰਾਉਂਦੇ ਨੇ ਮੱਝਾਂ ਗਾਵਾਂ ਆਦਿਕ, ਫਿਰ ਤੁਸੀਂ ਚਰਾਉਣ ਲੱਗ ਜਾਓ।
ਅਰਤ ਤ੍ਰਿਣ ਤਮ ਅਨਹ ਚਾਰੀ,
ਫਿਰ ਤੁਸੀਂ ਦਾਸ ਨੂੰ ਵੀ ਤੁਹਾਡੇ ਨਾਲ ਕਿਸੇ ਨੂੰ ਲਾ ਦਿਆਂਗੇ, ਕੋਈ ਨੌਕਰ ਰੱਖ ਦਿਆਂਗੇ ਨਾਲ, ਤੇ ਹਰਾ ਹਰਾ ਘਾਹ ਆਦਿਕ ਜਿਹੜਾ ਹੈ ਉਹ ਤੁਸੀਂ ਚਰਾ ਕੇ ਲਿਆਓ, ਆਪਾਂ ਉਹ ਰੀਤੀ ਵੀ ਛੱਡ ਦਿਆਂਗੇ, ਜੇ ਕਹੋਗੇ ਨੌਕਰ ਰੱਖਣਾ ਉਹ ਵੀ ਰੱਖ ਦਿਆਂਗੇ।
ਕਹਿਓ ਪ੍ਰੀਤ ਸੋ ਕਰਤ ਦੁਲਾਰਾ,
ਬੜੇ ਦੁਲਾਰ ਪਿਆਰ ਨਾਲ ਕਹਿ ਰਹੇ ਨੇ, ਪਿਆਰ ਕਰਕੇ ਹੀ।
ਸੁਣ ਸ੍ਰੀ ਨਾਨਕ ਭੇ ਅਨੁਸਾਰਾ,
ਮਹਾਰਾਜ ਨੇ ਸੋਚਿਆ ਚਲੋ ਪਿਤਾ ਜੀ ਨੂੰ ਕਾਹਨੂੰ ਨਾਰਾਜ ਕਰਨਾ, ਅਨੁਸਾਰੀ ਹੋ ਕੇ ਚੱਲਦੇ ਹਾਂ।
ਕਹਿਤ ਪਿਤਾ ਜੀ ਭੋਰ ਸਿਧਾਉ,
ਕਹਿੰਦੇ ਅੱਛਾ ਪਿਤਾ ਜੀ ਫਿਰ ਜੇ ਚਾਰਨੀਆਂ ਮੱਝਾਂ ਗਾਵਾਂ ਸਵੇਰੇ ਲੈ ਕੇ ਜਾਊਂਗਾ ਜੀ,
ਅਮਰ ਜਾਏ ਤੇ ਚਾਰ ਲਿਆਓ,
ਤੁਹਾਡੀ ਆਗਿਆ ਪਾ ਕੇ ਮੈਂ ਮੱਝਾਂ ਗਾਵਾਂ ਚਾਰ ਕੇ ਲਿਆਵਾਂਗਾ।
ਅਸ ਕਹਿ ਰੈਨ ਵਿਖੇ ਪਰ ਸੋਏ,
ਜੋ ਕਹਿ ਕਰਕੇ ਰਾਤ ਨੂੰ ਬਿਰਾਜਮਾਨ ਹੋ ਗਏ।
ਜਿਨ ਦਾਸਨ ਕੇ ਬੰਧ ਬਿਗੋਏ,
ਜਿਨ੍ਹਾਂ ਸਾਰੇ ਦਾਸਾਂ ਦੇ ਬੰਧਨ ਕੱਟ ਦਿੱਤੇ।
ਸ੍ਰੀ ਨਾਨਕ ਅਰਨੋਦਿਆ ਜਾਗੇ,
ਸੂਰਜ ਚੜ੍ਹਦਿਆਂ ਮਹਾਰਾਜ ਸੱਚੇ ਪਾਤਸ਼ਾਹ ਸਾਵਧਾਨ ਹੋਏ।
ਗੋ ਮਹਿਕੀ ਚਾਰਨ ਅਨੁਰਾਗੇ,
ਗਊਆਂ ਮੱਝਾਂ ਆਦਿਕ ਚਾਰਨ ਵਿੱਚ ਹੁਣ ਪ੍ਰੇਮ ਪਾਇਆ।
ਨਿਜ ਹੱਥਨ ਦਾਮਨ ਤੇ ਖੋਲੀ,
ਆਪਣੇ ਹੱਥਾਂ ਨਾਲ ਸਾਰੀਆਂ ਘਰ ਵਿੱਚ ਜਿੰਨੀਆਂ ਕਿਸਾਨ ਗਊਆਂ ਮੱਝਾਂ ਉਹਨਾਂ ਦੇ ਦਾਮਨ ਖੋਲ ਤਰਸੇ
ਹਾਕਤ ਚਲੇ ਇਕਤ ਕਰ ਟੋਲੀ
ਛੋਟੀ ਜੀ ਇੱਕ ਛੋਟੀ ਲੈ ਲਈ ਸੋ ਲੈ ਕਰਕੇ ਉਹਨੂੰ ਹੱਕਦਿਆਂ ਹੋਇਆ ਬਾਹਰ ਨੂੰ ਚੱਲੇ ਹਨ
ਲੈ ਲਸ਼ਟਕਾ ਦੇ ਤੰਗੂਰਾ
ਸੋਟੀ ਲੈ ਕਰਕੇ ਹੰਗੂਰਾ ਦਿੰਦੇ ਜਾਂਦੇ ਨੇ ਜਿਵੇਂ ਮੱਝਾਂ ਗਾਵਾਂ ਚਾਰਨ ਵਾਲੇ ਜਾਂਦੇ ਨੇ
ਚਾਰਤ ਹਰਤ ਤ੍ਰਿਣ ਸੁਖ ਪੂਰਾ
ਸੋ ਚਾਰਨਾ ਕਰਦੇ ਹਨ ਬੜਾ ਸੋਹਣਾ ਸੋਹਣਾ ਹਰਾ ਹਰਾ ਘਾਹ ਸੰਪੂਰਨ ਸੁਖੀ ਹਨ ਗੁਰੂ ਜੀ
ਮਨਹਾ ਗੋਪਾਲ ਜੋ ਪਾਛਲ ਨਾਮਾ
ਸੋ ਮਾਨੋ ਜਿਵੇਂ ਪਹਿਲਾਂ ਨਾਮ ਸੀਗਾ ਪੁਰਾਣੇ ਸਮੇਂ ਦੇ ਵਿੱਚ ਗੋਪਾਲ ਗਾਵਾਂ ਚਾਰਦੇ ਸੀ ਜਿਵੇਂ ਪੁਰਾਣਿਆਂ ਯੁੱਗਾਂ ਦੀ ਇੱਕ ਉਦਾਹਰਣ ਵਜੋਂ ਦਿੰਦੇ ਹਨ
ਪ੍ਰਗਟ ਕਰਤਾ ਹੈ ਜਨ ਸੁਖ ਧਾਮਾ
ਪ੍ਰਗਟ ਕਰਦੇ ਹਨ ਬੀਤੇ ਹੋਏ ਸਮੇਂ ਦੀਆਂ ਸਾਰੀਆਂ ਚੀਜ਼ਾਂ ਕਿ ਜਿਵੇਂ ਕ੍ਰਿਸ਼ਨ ਜੀ ਚਾਰਦੇ ਹੁੰਦੇ ਸਨ ਗਊਆਂ ਇਹ ਕਿਉਂ ਪ੍ਰਮਾਣ ਬਣਾਇਆ
ਮੰਦ ਮੰਦ ਸੁਭ ਸੁਰ ਭੀ ਪਾਛੇ
ਹੌਲੀ ਹੌਲੀ ਸਾਰੀਆਂ ਜਿਹੜੀਆਂ ਗਊਆਂ ਸਨ ਉਹ ਪਿੱਛੇ ਜਾਂਦੀਆਂ ਸਨ
ਸਭ ਬਾਸੁਰ ਚਾਰਤ ਤ੍ਰਿਣ ਆਛੇ
ਸਾਰਾ ਦਿਨ ਚਾਰਦੇ ਹਨ ਗਊਆਂ ਨੂੰ ਤੋਰਦੇ ਗਊਆਂ ਤੇ ਆਰਾਮ ਨਾਲ ਤੁਰੀਆਂ ਜਾਂਦੀਆਂ ਆਪ ਪਿੱਛੇ ਜਾਂਦੇ ਨੇ ਚਾਰਦੇ ਹਨ ਜੇ ਆਪ ਅੱਗੇ ਵੀ ਜਾਣ ਤਾਂ ਵੀ ਗਊਆਂ ਪਿੱਛੇ ਆਈ ਜਾਂਦੀਆਂ ਨੇ
ਭਾਈ ਸਾਂਝਪੁਰ ਦਿਸ ਕੋ ਮੋਰੀ
ਸੋ ਜਦੋਂ ਸ਼ਾਮ ਦਾ ਵਕਤ ਹੋ ਗਿਆ ਫਿਰ ਪਿੰਡ ਵੱਲ ਨੂੰ ਵਾਪਸ ਮੋੜ ਲਈਆਂ
ਆਏ ਅਗਾਈ ਸਬਲੀ ਗੋਰੀ
ਸੋ ਅਗਾ ਕੇ ਭਾਵ ਰੱਜ ਕੇ ਕੋਈ ਜਿਹੜੀਆਂ ਗਊਆਂ ਨੇ ਕੋਈ ਕਾਲੀ ਕੋਈ ਚਿੱਟੀ ਗਾਂ ਜਿਸ ਪ੍ਰਕਾਰ
ਕਾਲੂ ਹੇਰ ਹਰ ਖਿਓਰ ਭਾਰੀ
ਬਾਬਾ ਕਲਿਆਣ ਚੰਦ ਜੀ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ ਹੋਏ ਚਲੋ ਕੋਈ ਤਾਂ ਕੰਮ ਕਰਨ ਲੱਗੇ ਨੇ
ਲਖਿਓ ਕੇ ਲੱਗਿਓ ਮੋਹੇ ਸਤਕਾਰੀ
ਚਲੋ ਸ਼ੁਕਰ ਹੈ ਮੇਰਾ ਪੁੱਤ ਕੰਮ ਲੱਗ ਗਿਆ ਹੈ
ਸਨੇ ਸਨੇ ਪਰਚ ਹੈ ਸਭ ਕੰਮ
ਚਲੋ ਇਸ ਕੰਮ ਚ ਪਰਚ ਕੇ ਹੌਲੀ ਹੌਲੀ ਹੋਰ ਕੰਮਾਂ ਚ ਵੀ ਪਰਚ ਜਾਣਗੇ
ਤਜੈ ਉਦਾਸੀ ਹਿਤ ਕਰ ਧਾਮ
ਬੰਦਾ ਕੰਮ ਕਾਰ ਕਰੇ ਤਾਂ ਮਨ ਦੀ ਉਦਾਸੀ ਦੂਰ ਹੋ ਜਾਂਦੀ ਹੈ ਘਰ ਦੇ ਕੰਮ ਕਰਨ ਲੱਗ ਜਾਣਗੇ
ਆਨ ਬਿਰਾਜੇ ਨਿਜ ਪ੍ਰਭ ਸਦਨਾ
ਆ ਕੇ ਆਪਣੇ ਘਰ ਬਿਰਾਜਮਾਨ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ
ਸੁੰਦਰ ਕਮਲ ਪਰ ਫੁੱਲਤ ਬਦਨਾ
ਕਮਲ ਵਰਗਾ ਸੋਹਣਾ ਚਿਹਰਾ ਖਿੜਿਆ ਹੋਇਆ ਮਹਾਰਾਜ ਦਾ
ਮੈਂ ਪੁੰਨ ਪਿਓ ਖਾਨ ਕਰ ਅਸਨਾ
ਫਿਰ ਉਸ ਤੋਂ ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਨੇ ਭੋਜਨ ਛਕਿਆ ਦੁੱਧ ਛਕਿਆ ਫਿਰ ਵਿਸ਼ਰਾਮ ਕਰਨ ਲੱਗੇ ਹਨ
ਓਡੇ ਪਾਏ ਦੇਹ ਪਰ ਬਸਨਾ
ਸੁੰਦਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਏ ਪਲੰਘ ਦੇ ਉੱਤੇ ਸੋਹਣਾ ਵਸਤਰ ਲੈ ਕੇ
ਕਾਲੂ ਉੱਠਿਓ ਵੱਡੀ ਭੁੰਨ ਸਾਰਾ
ਬਹੁਤ ਵੱਡੇ ਸਵਖਤ ਉਸ ਵਕਤ ਬਾਬਾ ਕਲਿਆਣ ਚੰਦ ਜੀ ਸਾਵਧਾਨ ਹੋਏ ਉੱਠੇ
ਸੁੱਤ ਨਾਨਕ ਉੱਠ ਬਚਨੇ ਉਚਾਰਾ
ਉੱਠੋ ਪੁੱਤਰ ਜੀ ਉੱਠੋ ਉੱਠ ਕੇ ਆਪਣਾ ਕੰਮ ਕਾਰ ਹੁਣ ਤੁਸੀਂ ਕਰਨਾ ਜਾਓ ਹੁਣ
ਪਿਤਾ ਬੈਨ ਸੁਣ ਕਰ ਜਗ ਸਵਾਮੀ
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਜੀ ਦੇ ਬਚਨ ਸੁਣ ਕੇ
ਸੁਰ ਭੀ ਖੋਲ ਭਏ ਅਨਗਾਮੀ
ਪਿੱਛੇ ਲੱਗ ਤੁਰੇ ਹਨ ਗਊਆਂ ਖੋਲੀਆਂ ਸਾਰੀਆਂ ਮੱਝਾਂ ਗਊਆਂ ਖੋਲ ਕੇ ਲੈ ਕੇ ਚੱਲੇ ਹਨ
ਜਹਾਂ ਖੇਤ ਸੁੰਦਰ ਹਰਿਆਈ
ਜਿੱਥੇ ਬਹੁਤ ਵਧੀਆ ਸੀ ਖੇਤ ਦੇਖਿਆ ਹਰਿਆਵਲਤਾ ਵਾਲਾ ਉੱਥੇ
ਬਾਰ ਬਾਰ ਬਾਰੀ ਬਰਿਆਈ
ਸੋ ਜਿਹੜੀਆਂ ਸੀ ਨਾ ਬਾਰ ਵਾੜ ਹੁੰਦੀ ਖੇਤ ਦੀ ਉਹਨੂੰ ਬਾਰ ਤੋੜ ਕੇ ਉਹਦੇ ਚ ਵਾੜਤੀਆਂ ਮਤਲਬ ਮਲੀ ਉਧਰ ਧੱਕੇ ਨਾਲ ਹੀ ਵਾੜਤੀਆਂ ਕੌਤਕ ਜੋ ਕਰਨੇ ਆ ਇਹ ਕੌਤਕ ਕਰਨ ਲਈ ਕੁਛ ਵੀ ਮਹਾਰਾਜ ਸੱਚੇ ਪਾਤਸ਼ਾਹ ਐਸਾ ਕੰਮ ਕਰਦੇ ਨੇ ਕਿ ਦੁਨੀਆਂ ਜੀ ਨੂੰ ਦੇਖ ਕੇ ਇਕੱਠੀ ਹੋ ਜੇ ਜਾਂ ਲੋਕਾਂ ਚ ਰੌਲਾ ਪੈ ਜੇ ਫਿਰ ਸਿੱਖਿਆ ਦੇਣੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਂ ਆਪ ਹੀ ਬਣਾਉਣ ਵਾਲੇ ਤੇ ਜਾਣਦੇ ਹੀ ਨੇ ਵੀ ਲੋਕ ਕਹੇ ਜੇ ਇਹਨਾਂ ਨੂੰ ਹੈਂਡਲ ਕਿਵੇਂ ਕਰੀਦਾ
ਆਪ ਸੋਏ ਗਏ ਹੋਏ ਸੁਖਾਰੇ
ਆਪ ਸਤਿਗੁਰੂ ਮਹਾਰਾਜ ਨੇ ਵਾੜਤੀਆਂ ਜਾਣ ਕੇ ਤੋੜ ਕੇ ਵਾੜ ਜੀ ਆਪ ਵਾੜ ਕੇ ਤੇ ਆਪ ਆਰਾਮ ਨਾਲ ਉੱਥੇ ਸੌ ਗਏ ਭਾਵ ਭਗਤੀ ਚ ਲੀਨ ਹੋ ਗਏ ਸੌਣਾ ਤਾਂ ਉਹਨਾਂ ਨੇ ਕੀ ਹੈ
ਖਾਤ ਖੇਤ ਨਾ ਅੰਤ ਪਧਾਰੇ
ਉਹ ਹੁਣ ਖੇਤ ਵਿਚ ਵਧੀਆ ਵਧੀਆ ਖਾਣ ਲੱਗ ਪਈਆਂ ਸੋਹਣਾ ਖਾਣਾ ਮਿਲ ਗਿਆ ਖੇਤ ਚ ਉਹ ਹੋਰ ਕਿਤੇ ਗਈਆਂ ਹੀ ਨਹੀਂ ਹਨ
ਜਬ ਸਭ ਚਰ ਗਈ ਗੋ ਗੋ ਧੂਮੀ
ਸੋ ਜਦੋਂ ਸਾਰੀਆਂ ਉਹ ਚਰ ਗਈਆਂ ਗੋ ਧੂਮ ਹੁੰਦੀ ਕਣਕ ਕਣਕ ਦਾ ਖੇਤ ਸੀ ਚਰ ਗਈਆਂ ਜਾ ਕਰਕੇ ਗਊਆਂ ਮੱਝਾਂ ਆਦਿਕ
ਦਿਵਸ ਚਰੇ ਆਇਓ ਵਹਿ ਭੂਮੀ
ਉਸ ਵਕਤ ਜਦੋਂ ਦਿਨ ਚੜਿਆ ਤਾਂ ਖੇਤ ਵਾਲਾ ਰਾਖਾ ਆਇਆ ਪੱਟੀ ਸੀ ਉਹਦਾ ਨਾਂ
ਫਿਰ ਕਦਾਰ ਸੋ ਪਇਓ ਹੈਰਾਨਾ
ਉਹ ਦੇਖ ਕਰਕੇ ਬੜਾ ਹੈਰਾਨ ਹੋਇਆ
ਕ੍ਰਿਸ ਚਾਰੀ ਕਿਨ ਢੀਠ ਮਹਾਨਾ
ਉਹ ਬੜਾ ਕੋਈ ਢੀਠ ਨਿਕਲਿਆ ਬਈ ਸਾਡੀ ਵਾੜ ਤੋੜ ਕੇ ਡੰਗਰ ਵਾੜ ਤੇ ਆ ਸਾਰੀ ਕਣਕ ਜਿਹੜੀ ਸੀ ਉਹ ਖਾ ਗਏ ਡੰਗਰ
ਸਿੰਚ ਸਿੰਚ ਮੈਂ ਬਹੁਤ ਦਿਨ ਹਾਰ
ਮੈਂ ਤਾਂ ਬਹੁਤ ਪਾਣੀ ਦੇ ਕੇ ਮਸਾਂ ਖੇਤੀ ਖੜੀ ਕੀਤੀ ਸੀ ਭਾਈ
ਕਿ ਨਿਡਰ ਸਭ ਖੇਤ ਉਜਾਰਿਓ
ਕਿਹੜਾ ਨਿਡਰ ਆ ਗਿਆ ਜਾਂ ਮੇਰਾ ਖੇਤ ਉਜਾੜ ਕੇ ਰੱਖਤਾ
ਖਾਏ ਅਗਾਏ ਰਹੀ ਵਿੱਚ ਬੈਸੀ
ਖਾ ਕੇ ਫਿਰ ਵਿੱਚ ਬੈਠੀਆਂ ਨੇ ਮੱਝਾਂ ਗਾਵਾਂ ਆਰਾਮ ਨਾਲ ਉਗਾਲੀ ਕਰੀ ਜਾਂਦੀਆਂ ਵਿੱਚ ਬਹਿ ਕੇ ਕੋਈ ਸੁੱਤੀ ਪਈ ਆ ਕਹਿੰਦੇ ਬੜੇ ਢੀਠ ਹੈ ਕੋਈ ਇਹਨੂੰ ਮੇਰੇ ਖੇਤ ਸਾਰਾ ਉਜਾੜਤਾ
ਲਖੀ ਕਿਨ ਹੈ ਬਿਨ ਖਸਮੇ ਜੈਸੇ।
ਸੋ ਜਿਸ ਐ ਜਾਣਿਆ ਕਿਸੇ ਨੇ ਜਿਵੇਂ ਖਸਮੀ ਹੁੰਦੀ ਮੇਰੀ ਖੇਤੀ, ਕੋਈ ਮਾਲਕ ਹੀ ਨੀ ਹੁੰਦਾ, ਪਤਾ ਨੀ ਕੌਣ ਇਹੋ ਜਿਹਾ।
ਬਚ ਉੱਚੇ ਸੁਣ ਸ੍ਰੀ ਗੁਰ ਜਾਗੇ।
ਮਹਾਰਾਜ ਨੇ ਜਦੋਂ ਬਚਨ ਸੁਣੇ ਉੱਠ ਕੇ ਬੈਠੇ ਹੋ ਗਏ ਸੱਚੇ ਪਾਤਸ਼ਾਹ।
ਉੱਠ ਕਰ ਵਹਿਰ ਨਿਕਾਸਣ ਲਾਗੇ।
ਉੱਠ ਕੇ ਉਹਦੇ ਸਾਹਮਣੇ ਫਿਰ ਲੈ ਕੇ ਡੰਡਾ ਆਪਣੇ ਪਸ਼ੂਆਂ ਨੂੰ ਬਾਹਰ ਕੱਢਣ ਲੱਗੇ।
ਰਾਹਕ ਕਰਤ ਕ੍ਰੋਧ ਕਹੇ ਉੱਚੇ।
ਉਹ ਜਿਮੀਦਾਰ ਬੜੇ ਗੁੱਸੇ ਚ ਆ ਕੇ ਭੱਟੀ ਉੱਚੀ ਉੱਚੀ ਰੌਲਾ ਪਾਉਣ ਲੱਗਿਆ।
ਜਾਣ ਨਾ ਦਿਓ ਤੁਮਹੈ ਘਰ ਸੂਚੇ।
ਅੱਜ ਤੈਨੂੰ ਮੈਂ ਘਰੇ ਮੈਂ ਵੀ ਨੀ ਖਾਲੀ ਜਾਣ ਦੇਣਾ, ਤੈਨੂੰ ਦੇਵਾਂਗਾ ਸਜ਼ਾ।
ਸਭ ਕਿਦਾਰ ਕੋ ਭਰੋ ਉਜਾਰਾ।
ਇਹ ਸਾਰੇ ਖੇਤਾਂ ਦਾ ਉਜਾੜਾ ਭਰਨਾ ਕਰ, ਹੁਣ ਤੈਨੂੰ ਮੈਂ ਦੱਸਾਂਗਾ ਪਤਾ।
ਨਤਰ ਚਲੋ ਟਿਗ ਰਾਏ ਬੁਲਾਰਾ।
ਇੱਥੇ ਜਾਣਾ ਸੀ ਮਹਾਰਾਜ ਨੇ, ਕਿਉਂਕਿ ਕਨੈਕਸ਼ਨ ਬਣਾਉਣੇ ਰੈਵਲਾਰ ਤੱਕ, ਰੈਵਲਾਰ ਕੋਲ ਜਾਣਾ, ਫਿਰ ਅੱਗੇ ਅੱਗੇ ਮਹਾਰਾਜ ਕੌਤਕ ਬਣਾਈ ਜਾਂਦੇ ਨੇ। ਚੱਲ ਤੈਨੂੰ ਰੈਵਲਾਰ ਕੋਲ ਲੈ ਕੇ ਜਾਣਾ, ਉੱਥੇ ਫੈਸਲਾ ਹੋਵੇਗਾ।
ਆਸਕਾ ਹੈ ਸਭ ਸੁਰ ਪੀ ਲਈਏ ਹਾਂਕੇ।
ਇਉਂ ਕਹਿ ਕਰਕੇ ਸਾਰੀਆਂ ਜਿਹੜੀਆਂ ਅਸੀਂ ਮੱਝਾਂ ਗਊਆਂ ਉਹ ਨਾਲ ਲੈ ਕੇ ਹੱਕ ਕੇ ਤੁਰ ਪਏ।
ਰਸਪਨ ਸ਼ੌਕ ਵਿਖਾ ਮਤ ਤਾ ਕੇ।
ਉਹ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਉਹ ਨਾਲ ਜਾ ਰਿਹਾ ਹੈ।
ਹੁਣ ਕਮਲਾਲਣ ਬਚਨ ਉਚਾਰੇ।
ਫਿਰ ਕਮਲ ਲੈਣ ਵਾਲੇ ਸਤਿਗੁਰ ਨੇ ਬਚਨ ਕਹੇ।
ਉਹ ਦਾਨ ਤਾਜ ਦੇ ਹੋ ਸ਼ੋਕ ਵਿਸਾਰੇ।
ਸੋ ਕਹਿਣ ਲੱਗੇ ਉਸ ਵਕਤ ਕੇ ਗਊਆਂ ਦਾ ਵਗ ਛੱਡ ਦਿਓ ਸ਼ੋਕ ਵਿਸਾਰ ਕੇ।
ਪਰਾ ਲਬਦ ਤੁਮਰੀ ਹੈ ਜੇਤੀ।
ਜਿਹੜੀ ਤੁਹਾਡੀ ਪਰਾਲਬਧ ਹੈ ਨਾ ਭਾਈ।
ਬਰਕਤ ਪਾਏ ਪ੍ਰਭੂ ਅਬ ਤੇਤੀ।
ਤੇਰੀ ਪਰਾਲਬਧ ਨੀ ਕਿਤੇ ਜਾਂਦੀ, ਤੇਰੇ ਬਰਕਤ ਪੈ ਜਾਣੀ ਖੇਤ ਵਿੱਚ।
ਵਿਗੜਨ ਹਾਰ ਵਿਗੜ ਸੋ ਜਾਈ।
ਜਿਹਨਾਂ ਦਾ ਵਿਗੜਨਾ ਹੁੰਦਾ ਨਾ ਉਹਦਾ ਤਾਂ ਉਈ ਵਿਗੜ ਜਾਂਦਾ, ਕਿਤੇ ਗਾਵਾਂ ਨਾਲ ਵਿਗੜਦੀ ਹੁੰਦੀ ਪਰਾਲਬਧ, ਉਹ ਤਾਂ ਉਈ ਤੂਫਾਨ ਵੀ ਆ ਸਕਦਾ, ਗੜੇ ਪੈ ਜਾਣ, ਮੀਂਹ ਆ ਜਾਏ, ਕਿਤੇ ਹੋਰ ਆਹਣ ਪੈ ਜਾਏ, ਟਿੱਡੀ ਦਲ ਆ ਜਾਏ, ਚੂਹੇ ਪੈ ਜਾਣ, ਮੀਂਹ ਆਵੇ ਹੀ ਨਾ ਫੇਰ ਵੀ ਕੰਮ ਖਰਾਬ ਹੋ ਜਾਂਦਾ। ਇਸ ਕਰਕੇ ਤੂੰ ਮੈਨੂੰ ਕਾਹਨੂੰ ਦੋਸ਼ੀ ਬਣਾਉਣਾ, ਇਹ ਤਾਂ ਇਹਨਾਂ ਦੀ ਪਰਾ ਲਵਸੀ ਸ਼ਕਲ ਆ ਇਹਨਾਂ ਨੇ।
ਬੋਹਰਣਾ ਸਬਰ ਹੈ ਕਰਹਿ ਲੜਾਈ।
ਇਸ ਕਰਕੇ ਫਿਰ ਸਮਰਦਾ ਨੀ ਫਿਰ ਲੜਾਈ ਕਰਦੇ ਹਨ।
ਜੋ ਨਿਜ ਭਾਗ ਸਵਰਨੀ ਹੋਈ।
ਜਿਹੜੇ ਨਿਜ ਭਾਗ ਵਿੱਚ ਆਪਣੇ ਭਾਗਾਂ ਚ ਇੱਕ ਚੀਜ਼ ਸਵਰਨੀ ਸਵਰਨੀ ਆ,
ਤੇ ਨਾ ਵਿਗਾੜ ਸਕੇ ਕਹੋ ਕੋਈ,
ਉਹਨੂੰ ਕੋਈ ਨੀ ਵਿਗਾੜ ਸਕਦਾ। ਜਿਹਨੇ ਵਿਗੜਨਾ ਉਹਨੇ ਵਿਗੜ ਜਾਣਾ, ਜਿਹਨੇ ਨਹੀਂ ਵਿਗੜਨਾ ਉਹਨੇ ਵਿਗੜਨਾ ਹੀ ਨੀ ਹੈ।
ਜਗਤ ਨਾਥ ਕੇ ਹੈ ਸਭ ਹੱਥਾ।
ਉਹ ਰੱਬ ਦੇ ਹੱਥ ਹੈ, ਵਾਹਿਗੁਰੂ ਦੇ ਹੱਥ ਵਿੱਚ ਹੈ। ਕਿਉਂ ਘਬਰਾਈ ਜਾਂਦਾ, ਕਿਉਂ ਬੋਲੀ ਜਾਣਾ ਆਵਾ ਤਵਾ।
ਸੁਣੇ ਨਾ ਕਹੋ ਦੁਤੀ ਕੀ ਗਾਥਾ।
ਉਹ ਇਸ ਕਰਕੇ ਉਹਨੇ ਕੋਈ ਗੱਲ ਨਾ ਸੁਣਨਾ ਕੀਤੀ, ਉਹ ਤਾਂ ਆਪਣਾ ਹੀ ਰੌਲਾ ਪਾਈ ਜਾਂਦਾ ਹੈ।
ਅਜਿਹਾ ਧੇਨ ਅਸ ਬਿਧ ਜੀ ਆ ਜਾਨੀ।
ਸੋ ਕਹਿਣ ਲੱਗੇ ਧੇਨ ਜਿਹੜੀਆਂ ਗਊਆਂ ਨੇ ਇਹ ਛੱਡ ਦੇ, ਇਹਨਾਂ ਨੂੰ ਜਾਣ ਦੇ, ਆਪਾਂ ਫੈਸਲਾ ਕਰ ਲਾਂਗੇ।
ਬੀਤੀ ਕੀ ਨਾ ਬਿਥਾਰ ਕਹਾਣੀ।
ਜਿਹੜੀ ਗੱਲ ਬੀਤ ਗਈ ਸੋ ਬੀਤ ਗਈ, ਉਹਨੂੰ ਕਾਹਨੂੰ ਖਿਲਾਰਾ ਪਾਉਣਾ ਉਹਦਾ ਰੌਲਾ ਪਾ ਕੇ।
ਸੁਣੈ ਨਾ ਬਚ ਬਾਰ ਹੈ ਬਹੁ ਤੇਰਾ।
ਉਹ ਮਹਾਰਾਜ ਸੱਚੇ ਪਾਤਸ਼ਾਹ ਬੜਾ ਰੋਕਦੇ ਨੇ, ਉਹ ਬਚਨ ਸੁਣਦਾ ਹੀ ਨੀ, ਕਹ ਰੌਲਾ ਪਾਈ ਜਾਂਦਾ ਆਪਣਾ।
ਜੇ ਕ੍ਰਿਸ ਕੋ ਪਾ ਸੋਕ ਘਨੇਰਾ।
ਉਹ ਕਿਉਂਕਿ ਜਿਮੀਦਾਰ ਨੂੰ ਤਾਂ ਹੁੰਦਾ ਹੀ, ਉਹਦੀ ਚੀਜ਼ ਵਿਗੜ ਗਈ ਸਾਰੀ, ਉਹਨੂੰ ਤਾਂ ਬੜਾ ਸੋਗ ਹੈ।
ਝਗੜਤ ਝਗੜਤ ਪਹੁੰਚੇ ਤਹਿਬਾ।
ਝਗੜਦੇ ਝਗੜਦੇ ਉਹ ਫਿਰ ਉੱਥੇ ਪਹੁੰਚ ਗਏ।
ਰਾਏ ਬੁਲਾਰੂ ਬੈਠੋ ਜਹਿਬਾ।
ਬਾਬਾ ਰਾਏ ਬੁਲਾਰ ਜੀ ਬੈਠੇ ਹਨ ਰਾਜਾ ਉੱਥੋਂ ਦਾ।
ਰਾਹਕ ਉੱਚੇ ਕੀਨ ਪੁਕਾਰੀ।
ਜਿਮੀਦਾਰ ਨੇ ਜਾ ਕੇ ਉੱਚੀ ਉੱਚੀ ਪੁਕਾਰ ਕੀਤੀ।
ਉਹ ਖੇਤ ਸਭ ਦੀਨ ਔਜਾਰੀ।
ਆਹ ਬੰਦੇ ਨੇ ਮੇਰੇ ਸਾਰੇ ਆ ਬੱਚਾ ਜਿਹਾ ਹੈ, ਮੇਰੇ ਸਾਰੇ ਖੇਤ ਵਿਗਾੜ ਦੇ, ਮੇਰੇ ਵਾੜ ਤੋੜ ਕੇ ਵਿੱਚ ਇਹਨੇ ਮੱਝਾਂ ਗਾਵਾਂ ਵਾੜੀਆਂ ਹਨ।
ਦੀਰਘ ਬਹੁ ਗੋ ਤੂਮ ਸੋ ਮੇਰੇ।
ਐਡੀ ਉੱਚੀ ਉੱਚੀ ਕਣਕ ਸੀ, ਪੁਰਾਣੀ ਕਣਕ ਜਿਹਨੇ ਦੇਖੀ ਉਹਨੂੰ ਪਤਾ 6 ਫੁੱਟ 7-7 ਫੁੱਟ ਟਾਂਡੇ ਜੇ ਹੁੰਦੇ ਸੀ ਉਹਦੇ।
ਖਾਈ ਮਹਿਕਣ ਅੱਜ ਸਵੇਰੇ।
ਅੱਜ ਸਵੇਰੇ ਇਹਨਾਂ ਦੀਆਂ ਜਿਹੜੀਆਂ ਮੱਖਣ ਸੀ ਮੱਝਾਂ ਸਨ, ਇੱਥੇ ਹੁਣ ਕਵੀ ਨੇ ਆ ਕੇ ਮੱਝਾਂ ਲਿਖੀਆਂ ਨੇ, ਪਹਿਲਾਂ ਗਾਵਾਂ ਵੀ ਲਿਖੀਆਂ, ਇਸ ਕਰ ਰਲਵਾਂ ਸੀ ਕੰਮ, ਮੱਝਾਂ ਗਾਵਾਂ, ਇਹਨੇ ਮੱਝਾਂ ਨੇ ਸਾਰੀ ਖਾ ਲਈਆਂ, ਗਾਵਾਂ ਖਾ ਗਈਆਂ।
ਤਾਤ ਤਾਹੇ ਜੋ ਤਬ ਪਟਵਾਰੀ।
ਇਹ ਤੁਹਾਡੇ ਪਟਵਾਰੀ ਦਾ ਨਾ ਪੁੱਤਰ, ਇਹਨੇ ਕੰਮ ਕੀਤਾ ਇਹ ਖਰਾਬ ਮੇਰਾ।
ਕਰਤ ਹਕੂਮਤ ਸੁਰਤ ਵਿਸਾਰੀ।
ਆ ਪਟਵਾਰੀ ਨੇ ਕਾਹਦੀ ਹਕੂਮਤ ਕੀਤੀ, ਤੁਸੀਂ ਵੀ ਸਾਰਿਆਂ ਨੇ ਸੁਰਤ ਵਿਸਾਰੀ ਹੋਈ, ਗਰੀਬ ਮਾਰਤਾ।
ਕਰੋਤ ਪਾਵਸ ਭੂਵਤ ਮੇਰੋ।
ਹੁਣ ਤੁਸੀਂ ਰਾਜੇ ਹੋ, ਮੇਰਾ ਨਿਆਂ ਕਰੋ, ਤੁਸੀਂ ਇਸ ਇਲਾਕੇ ਦੇ ਵਿੱਚ ਨਵਾਬ ਹੋ ਜੀ।
ਨਾ ਤਰ ਉਜਰਾ ਨਗਰ ਸੋ ਤੇਰੋ।
ਨਹੀਂ ਤਾਂ ਤੇਰਾ ਨਗਰ ਉਜੜ ਜਾਏਗਾ, ਕਿਉਂਕਿ ਇਹ ਤੁਸੀਂ ਜੋ ਗਲਤੀ ਕਰ ਰਹੇ ਹੋ, ਬੜੀ ਭਾਰੀ ਮੇਰੀ ਖੇਤੀ ਉਜਾੜਤੀ।
ਦਿਨ ਪ੍ਰਤ ਅਸਬਿਦ ਜੇ ਕ੍ਰਿਸ ਉਜਰਾ।
ਇਹ ਜੇ ਦਿਨ ਪ੍ਰਤ ਦਿਨ ਇੱਥੇ ਲੋਕਾਂ ਦੀਆਂ ਖੇਤੀਆਂ ਉਜੜਦੀਆਂ ਰਹੀਆਂ।
ਰਾਹਕ ਕੈਸਬ ਸਾਸਤ ਗੁਜਰਾ।
ਇਸ ਕਰਕੇ ਆਰਾਮ ਦਾ ਵਸਣਾ, ਰਾਹਕ ਜਿਹੜੇ ਜਿਮੀਦਾਰ ਉਹਨਾਂ ਦਾ ਕੀ, ਜਿਮੀਦਾਰ ਤਾਂ ਵਿਚਾਰੇ ਦੁੱਖ ਦੇ ਵਿੱਚ ਹੀ ਮਰ ਜਾਣਗੇ, ਇਹ ਤਾਂ ਸਾਰੀ ਖੇਤੀ ਉਜਾੜ ਦਿਆ ਕਰਨਗੇ, ਅੱਜ ਮੇਰੀ ਉਜਾੜੀ ਕੱਲ ਨੂੰ ਕਿਸੇ ਹੋਰ ਖੇਤੀ ਚ ਵਾੜ ਦੂਗਾ, ਪਰਸੋਂ ਕਿਸੇ ਹੋਰ ਦਾ ਖੇਤ ਉਜਾੜ ਦੇਵੇਗਾ।
ਸੁਣ ਤਾਂ ਰਾਏ ਔਰ ਗਿਸ ਪਰ ਸੁਰਖਾ।
ਉਸ ਵਕਤ ਰਾਏ ਜਿਹੜਾ ਸੀ ਗੁੱਸੇ ਚ ਹੋ ਕੇ ਰੁੱਖੇ ਸੁਭਾਅ ਵਾਲਾ,
ਫੇਰ ਤਾਂ ਬੋਲਿਓ ਮੁਖ ਤੇ ਪੁਰਖਾ।
ਦੇਖ ਕਰਕੇ ਇਸ ਤਰ੍ਹਾਂ ਬਹੁਤ ਜਾਂ ਕਠੋਰ ਜਿਹਾ ਬਚਨ ਬੋਲਿਆ।
ਸਭ ਕੋ ਡਰ ਔਰ ਦੀਨ ਨਿਵਾਰੇ,
ਸਾਰਿਆਂ ਦਾ ਡਰ ਮਨ ਚੋਂ ਦੂਰ ਕਰਕੇ।
ਚਾਰਤ ਖੇਤੀ ਸਿਸ ਮਤਵਾਰੇ,
ਕਹਿੰਦੇ ਮਸਤ ਬੱਚੇ ਖੇਤੀ ਜਿਹੜੀ ਹੈ ਉਹ ਉਚਾਰਦੇ ਹਨ, ਮੱਝਾਂ ਗਾਵਾਂ ਜਾ ਕੇ ਸਾਰੀ ਉਜਾੜ ਦਿੱਤੀ।
ਪੁਨ ਪ੍ਰਿਤਿਆਂ ਸੰਗ ਬਚਨ ਬਖਾਨਾ,
ਇਹ ਨੌਕਰ ਨੂੰ ਹੀ ਓਮ ਬਚਨ ਕਿਹਾ।
ਅਗਰਜ ਇਹ ਬਾਰਿਕ ਮਸਤਾਨਾ,
ਇਹ ਪਹਿਲਾਂ ਹੀ ਜਿਹੜਾ ਬੱਚਾ ਬੇਚਾਰਾ ਮਸਤਾਨਾ ਹੈ।
ਤੂੰ ਕਾਲੂ ਕੋ ਲਿਆਓ ਬੁਲਾਈ,
ਕਲਿਆਣ ਚੰਦ ਜੀ ਨੂੰ ਬੁਲਾ ਕੇ ਲਿਆਓ, ਬੱਚਾ ਤਾਂ ਮਸਤਾਨਾ, ਇਹਨੂੰ ਕਾਹਨੂੰ ਮੱਝਾਂ ਗਾਵਾਂ ਚਾਰਨ ਦਿੱਤੀਆਂ ਸੀ।
ਪਰ ਹੈ ਉਜਾਰਾ ਜਿਨੇ ਉਜਰਾਈ,
ਇਹ ਸਾਰਾ ਉਜਾੜਾ ਭਰੇ ਆ ਕੇ ਕਲਿਆਣ ਚੰਦ ਜਾਓ ਜਾ ਕੇ ਕਹੋ।
ਗਯੋ ਬੇਗ ਕਾਲੂ ਆਹੂਤਾ,
ਉਸ ਵਕਤ ਬਾਬਾ ਕਾਲੂ ਚੰਦ ਜੀ ਨੂੰ ਬੁਲਾਇਆ, ਕਲਿਆਣ ਚੰਦ ਜੀ ਨੂੰ ਬੁਲਾ ਕੇ ਛੇਤੀ ਨਾਲ ਲਿਆਂਦਾ।
ਚਲੋ ਪੂਤ ਕੀ ਪਿੱਖ ਕਰਤੂਤਾ,
ਦੇਖ ਆਪਣੇ ਪੁੱਤਰ ਦੀ ਕਰਤੂਤ ਚੱਲ ਕੇ ਦੇਖ, ਉਹਨਾਂ ਨੇ ਸਾਰਾ ਉਜਾੜਾ ਕਰ ਦਿੱਤਾ ਹੈ।
ਹਮਕੋ ਰਾਹਕ ਤਾਹੀ ਕਿਦਾਰਾ,
ਉਹ ਫਲਾਨਾ ਜਿਹੜਾ ਜਿਮੀਦਾਰ ਹੈ ਪੱਟੀ, ਉਹਦੀ ਸਾਰਾ ਕੁਛ ਉਜਾੜ ਦਿੱਤਾ, ਛੇਤੀ ਚੱਲ ਕੇ ਦੇਖੋ।
ਬਾਰ ਧੇਨ ਸਭ ਦੀਨ ਉਜਾਰਾ,
ਉਹਨਾਂ ਨੇ ਜਾ ਕਰਕੇ ਗਊਆਂ ਮੱਝਾਂ ਵਾੜਤੀਆਂ, ਖੇਤ ਸਾਰਾ ਉਜਾੜ ਦਿੱਤਾ ਹੈ।
ਸੁਣ ਕਰ ਮਨ ਮਹਿ ਤਿੰਨ ਦੁੱਖ ਪਾਵਾ,
ਸੁਣ ਕਰਕੇ ਮਨ ਦੇ ਅੰਦਰ ਬਾਬਾ ਕਲਿਆਣ ਚੰਦ ਜੀ ਬਹੁਤ ਦੁਖੀ ਹੋਏ। ਚੰਗੀਆਂ ਮੱਝਾਂ ਗਾਵਾਂ ਦਿੱਤੀਆਂ ਪੁੱਤਰ ਨੂੰ,
ਸੁੱਤ ਨਾਨਕ ਕਬ ਸੁੱਖ ਨਾ ਦਿਖਾਵਾ,
ਮੇਰੇ ਪੁੱਤ ਨਾਨਕ ਨੇ ਕਦੇ ਸੁੱਖ ਨਹੀਂ ਦਿੱਤਾ ਮੈਨੂੰ, ਦੁਖੀ ਕਰਦਾ ਰਹਿੰਦਾ ਮੈਨੂੰ।
ਪ੍ਰਿਤ ਸੰਗ ਪਹੁੰਚਤ ਪਾ ਤਹਿਵਾ,
ਉੱਥੇ ਨੌਕਰ ਨਾਲ ਲੈ ਕਰਕੇ, ਫਿਰ ਗਾਈ ਚਾਰਨ ਵਾਲਾ ਨੌਕਰ ਸੀ ਆਦਿਕ, ਉਹਨਾਂ ਨੂੰ ਨਾਲ ਲੈ ਕੇ ਪਹੁੰਚੇ।
ਰਾਏ ਨਿਕਟ ਸ੍ਰੀ ਨਾਨਕ ਜਹਿਵਾ,
ਰਾਏ ਬੁਲਾਰ ਜੀ ਦੇ ਨੇੜੇ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ।
ਪਿਖ ਬੁਲਾਰ ਕਹਿ ਬਾਕ ਕਠੋਰਾ,
ਦੇਖ ਕਰਕੇ ਰਾਏ ਬੁਲਾਰ ਨੇ ਕਠੋਰ ਬਚਨ ਕਹੇ।
ਸੁਣ ਕਾਲੂ ਤੁਜ ਭੈ ਨਹਿ ਥੋਰਾ,
ਕਰਕੇ ਬਾਬਾ ਕਲਿਆਣ ਚੰਦ ਨੂੰ ਕਹਿਣਗੇ ਤੁਹਾਨੂੰ ਡਰ ਨਹੀਂ ਹੈ ਕਿਸੇ ਦਾ, ਕਿਸੇ ਤੁਸੀਂ ਹਮੇਸ਼ਾ ਆਪ ਪੁੱਠੇ ਕੰਮ ਕਰਦੇ ਰਹਿੰਦੇ ਹੋ।
ਗੋ ਚਾਰਨ ਕੋ ਸਤਮਸਤਾਨਾ,
ਇਹ ਪੁੱਤਰ ਤਾਂ ਤੁਹਾਡਾ ਪਹਿਲਾਂ ਹੀ ਮਸਤਾਨਾ, ਗਾਈਆਂ ਚਾਰਨ ਲਈ ਤੁਸੀਂ ਭੇਜ ਦਿੱਤਾ ਖੇਤਾਂ ਚ।
ਭੇਜੋ ਜਿਨ ਸਭ ਖੇਤ ਚਰਾਨਾ,
ਜੇ ਤੁਸੀਂ ਭੇਜਿਆ ਤਾਂ ਸਾਰਾ ਖੇਤ ਹੀ ਚਰਾਤਾ ਜਿਮੀਦਾਰ ਦਾ।
ਇਹ ਜੋ ਕਰਮ ਨਿਭੇ ਕਿਉਂ ਕਰਕੇ,
ਇਹ ਕਰਮ ਨਿਭੇਗਾ ਕਿਸ ਤਰੀਕੇ ਨਾਲ, ਰੋਜ਼ ਇਹ ਕੰਮ ਖਰਾਬ ਹੋ ਜਾਵੇਗਾ।
ਗੋ ਧਨ ਲਿਓ ਉਜਾਰਾ ਭਰਕੇ,
ਹਾਂ ਗਊਆਂ ਤੁਹਾਡੀਆਂ ਹੁਣ ਇੱਥੇ ਰੱਖ ਲਈਆਂ ਅਸੀਂ, ਪਹਿਲਾਂ ਉਜਾੜਾ ਭਰੋ ਆਪਣਾ, ਫੇਰ ਉਦੋਂ ਬਾਅਦ ਗਊਆਂ ਵਾਪਸ ਮਿਲਣਗੀਆਂ।
ਅਸ ਸੁਣ ਕਰ ਸ੍ਰੀ ਨਾਨਕ ਬਾਨੀ,
ਇਉਂ ਸੁਣ ਕਰਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ।
ਬੋਲੇ ਕਲਾਵਾਨ ਗੁਣ ਖਾਨੀ,
ਮਹਾਰਾਜ ਸੁਣ ਕੇ ਬਚਨ ਬੋਲੇ, ਕਲਾਵਾਨ ਸਨ ਸੱਚੇ ਪਾਤਸ਼ਾਹ, ਹੱਸ ਰਹੇ ਹਨ।
ਵਿਘਨ ਨਾ ਖੇਤੀ ਮੈਂ ਕਹਿ ਨਕੀਨਾ,
ਕੌਣ ਕਹਿੰਦਾ ਖੇਤੀ ਤੇਰੀ ਉੱਥੇ ਉਜੜੀ ਹੋਈ ਆ, ਕੋਈ ਵਿਘਨ ਨੀ ਪਿਆ, ਖੇਤੀ ਚੰਗੀ ਭਲੀ ਖੜੀ, ਐਵੇਂ ਰੌਲਾ ਪਾਉਂਦਾ ਤੂੰ।
ਤੁਮ ਕਸ ਚਾਹੋ ਉਜਾੜਾ ਲੀਨਾ,
ਤੂੰ ਕਿਹੜਾ ਉਜਾੜਾ ਲੈਣਾ ਚਾਹੁੰਦਾ ਜੇ ਖੇਤੀ ਉਜੜੀ ਨੀ, ਤੇ ਤੈਨੂੰ ਕਾਹਦਾ ਉਜਾੜਾ ਦਈਏ ਅਸੀਂ।
ਇੱਕ ਨਾ ਖੇਤ ਕੋ ਪਾਤ ਨਿਪਾਤੇ,
ਤੇਰੇ ਖੇਤ ਦਾ ਪੱਤਾ ਵੀ ਨੀ ਵਿਗੜਿਆ ਹੈ, ਐਵੇਂ ਇਹ ਝੂਠ ਬੋਲਦਾ ਇੱਥੇ ਆ ਕੇ।
ਬਾਦ ਬਦਤ ਤੁਮ ਬੈਨ ਰਸਾਤੇ,
ਇਹ ਜਿਹੜੀ ਐਵੇਂ ਗੁੱਸੇ ਵਾਲੀਆਂ ਗੱਲਾਂ ਆ ਕਰਕੇ ਫਾਲਤੂ ਦੀਆਂ ਝਗੜੇ ਲੜਾਈਆਂ ਕਰਦਾ ਹੈ।
ਜੇ ਕ੍ਰਿਖ ਖਾਈ ਮਹਿਕਨ ਤੇਨਾ,
ਜੇ ਖੇਤੀ ਖਾਧੀ ਹੈ ਗਊਆਂ ਮੱਝਾਂ ਨੇ,
ਜੋ ਤੋ ਤੁਮ ਲੇਹੋ ਚਾਹੋ ਜੋ ਲੈਣਾ,
ਹਾਂ ਫੇਰ ਤੂੰ ਤੂੰ ਕਹਿ, ਜੇ ਮੱਝਾਂ ਗਾਵਾਂ ਤੇਰੇ ਖੇਤੀ ਉਜਾੜਤੀ, ਫੇਰ ਤੂੰ ਪੈਸੇ ਮੰਗ। ਜੇ ਖਾਧਾ ਹੀ ਕੁਛ ਨੀ ਉੱਥੇ, ਪੱਤਾ ਪੱਤਾ ਹਰਾ ਪਿਆ, ਫਿਰ ਕਿਉਂ ਮੰਗਦਾ ਪੈਸੇ ਸਾਡ ਤੋਂ।
ਜੇ ਗਵਾਰ ਤੇ ਤਬਚਨ ਪ੍ਰਤੀਤੋ,
ਸੋ ਜਿਹੜੇ ਨੇ ਗਵਾਰ ਉਹ ਬਚਨ ਦੇ ਉੱਤੇ ਪ੍ਰਤੀਤੀ ਕਰਦੇ ਨੇ।
ਸੁਣ ਕਰ ਸਿਆਣੇ ਧਰਤ ਨਾ ਚੀਤੂ,
ਸਿਆਣੇ ਨੀ ਚਿੱਤ ਵਿੱਚ ਧਰਦੇ ਹਨ।
ਪਨ ਬੋਲਿਓ ਸੁਣ ਕਰ ਕ੍ਰਿਖ ਕਾਰਾ,
ਉਸ ਵਕਤ ਸੁਣ ਕਰਕੇ ਜਿਹੜਾ ਸੀਗਾ ਜਿਮੀਦਾਰ ਬੋਲਿਆ ਖੇਤੀ ਵਾਲਾ,
ਸਾਵਤ ਏਕ ਨਾ ਕੌਣ ਕਿਦਾਰਾ,
ਕਿਹੜੀ ਖੇਤੀ ਤੁਸੀਂ ਕਹਿੰਦੇ, ਮੈਂ ਆਪ ਦੇਖੀ ਸਾਰੀ ਤਾਂ ਤੁਹਾਡੀਆਂ ਮੱਝਾਂ ਗਾਂ ਮੇਰੀ ਖੇਤੀ ਖਾ ਗਈ, ਤੁਸੀਂ ਕਹਿੰਦੇ ਹਰੀ ਭਰੀ ਆ ਉੱਥੇ, ਮੈਂ ਤਾਂ ਸਾਰਾ ਉਜਾੜਾ ਦੇਖ ਕੇ ਰੌਲਾ ਪਾਇਆ।
ਪਠਵਹ ਮਾਨਵ ਹੇ ਰਹਿ ਤਾਸੂ,
ਜਾਓ ਜੀ ਬੰਦਾ ਭੇਜੋ, ਪੈਵਲਾਰ ਜੀ ਆਪਣਾ ਸਿਪਾਹੀ ਭੇਜੋ, ਜਾਓ ਦੇਖ ਕੇ ਆਵੇ ਉੱਥੇ।
ਮੈਂ ਨਹਿ ਕਹਾਂ ਕੂਰ ਤੁਮ ਪਾਸ,
ਮੈਂ ਤੁਹਾਡੇ ਕੋਲ ਝੂਠ ਨਹੀਂ ਕਹਿੰਦਾ ਹਾਂ।
ਜਗੋਂ ਬਚਨ ਸੁਣ ਸੰਸਾ ਆਇਆ,
ਦੋਨਾਂ ਦੇ ਬਚਨ ਸੁਣ ਕੇ ਸੰਸਾ ਹੋ ਗਿਆ, ਸੋ ਉਸ ਵਕਤ ਰਾਏ ਬਲਾਰ ਜੀ ਸੰਸੇ ਚ ਪੈ ਗਏ।
ਨਿਰਣਾ ਕਾਰਨ ਮਨ ਜ ਪਠਾਇਆ,
ਉੱਥੇ ਨਿਰਣਾ ਕਰਨ ਵਾਸਤੇ ਇੱਕ ਆਪਣਾ ਬੰਦਾ ਭੇਜਿਆ।
ਫੇਰ ਉਹ ਫਿਰਕਾ ਨਰ ਚੌਂਕਾ ਤੇ,
ਹੁਣ ਬੰਦਾ ਖੇਤ ਦੇ ਦੁਆਲੇ ਘੁੰਮਦਾ, ਪੱਤੇ ਪੱਤੇ ਦੇਖਦਾ, ਚਾਰੇ ਪਾਸੇ ਘੁੰਮੀ ਜਾਂਦਾ ਹੈ।
ਵਿਘਨ ਨਾ ਦਿਸੈ ਮੁਰਿਓ ਤਹਾਂ ਤੇ,
ਉਹ ਕਹਿੰਦੇ ਇੱਥੇ ਤਾਂ ਕੁਛ ਵੀ ਨੀ ਉਜੜਿਆ ਹੋਇਆ, ਚੰਗੀ ਭਰੀ ਖੇਤੀ, ਐਵੇਂ ਆ ਕੇ ਉਹ ਭੱਟੀ ਜਿਮੀਦਾਰ ਰੌਲਾ ਪਾਈ ਜਾਂਦਾ।
ਆਏ ਰਾਏ ਸੋ ਬਾਤ ਜਨਾਈ,
ਆ ਕੇ ਰਾਏ ਬਲਾਰ ਨੂੰ ਗੱਲ ਦੱਸੀ,
ਮੈਂ ਹੈਰੀ ਫਿਰ ਕੇ ਚੌਂਕਾਈ,
ਮੈਂ ਚੰਗੀ ਤਰ੍ਹਾਂ ਦੇਖੀ ਆ ਜੀ ਪੜਤਾਲ ਕਰਕੇ, ਕੋਈ ਉੱਥੇ ਪੱਤਾ ਵੀ ਨੀ ਹਿੱਲਿਆ ਹੋਇਆ, ਐਵੇਂ ਰੌਲਾ ਪਾਈ ਜਾਂਦਾ ਇਹ।
ਨਾ ਪਸ਼ ਖੋਜ ਨਾ ਬੂਟਾ ਟੁੱਟਾ,
ਉੱਥੇ ਤਾਂ ਡੰਗਰ ਦੀ ਪੈੜ ਹੀ ਹੈ ਨੀ, ਨਾ ਉੱਥੇ ਕੋਈ ਬੂਟਾ ਟੁੱਟਿਆ ਹੋਇਆ, ਨਾ ਮੈਂ ਕੋਈ ਖੁਰਾ ਖੋਜ ਦੇਖਿਆ ਹੈ,
ਰਹੇ ਹੋ ਨਿਸਰ ਸਾਹਿਬ ਸਾਵਤ ਬੂਟਾ,
ਸਾਰੀ ਲਹਿ ਲਹਿ ਕਰਦੀ ਕਣਕ ਇਹਦੀ ਖੜੀ ਆ ਉੱਥੇ,
ਚਾਹੂ ਔਰ ਕਿਤ ਵਾੜ ਨਾ ਤੋਰੀ,
ਇਸੇ ਪਾਸੇ ਉਹਨੇ ਵਾੜ ਵੀ ਨੀ ਟੁੱਟੀ ਹੋਈ। ਇੱਕ ਤਾਂ ਹੁੰਦੀ ਨੀ ਚਲ ਵਾੜ ਤੋੜੀ ਹੈ, ਵਾੜ ਤੀਆਂ ਵਾੜ ਤੋੜ ਕੇ ਤੇ ਵਾੜ ਮੁੜ ਕੇ ਫਿਰ ਠੀਕ ਵੀ ਕਰਤੀ ਮਹਾਰਾਜ ਨੇ। ਇਉਂ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਉਣਾ ਸੀ, ਸ਼ਰਧਾ ਬਣਾਉਣੀ ਸੀ ਰਾਏ ਬੁਲਾਰ ਦੀ, ਵੀ ਦੁਨੀਆਂ ਨੂੰ ਹੈਰਾਨ ਕਰ ਦੇਣ ਵਾਲੇ ਐਸੇ ਬਚਨ ਲੋਕ ਆਕਰਸ਼ਿਤ ਹੋ ਜਾਣ ਤਾਂ ਕਿ ਉਹਨਾਂ ਨੂੰ ਸੋਹਣੇ ਢੰਗ ਨਾਲ ਉਪਦੇਸ਼ ਕਰ ਸਕੀਏ। ਔਰ ਉਦੋਂ ਦੀ ਹਰੀ ਕੀਤੀ ਹੋਈ ਖੇਤੀ, ਆਸੇ ਪਾਸੇ ਦੇ ਸਾਰੇ ਖੇਤ ਸੁੱਕ ਜਾਣ, ਪਰ ਉਹ ਖੇਤ ਨਹੀਂ ਸੁੱਕਦਾ, ਹੁਣ ਤੱਕ ਵੀ ਉਹ ਖੇਤ ਹਰਾ ਹੀ ਰਹਿੰਦਾ ਹੈ। ਕਿਆਰਾ ਸਾਹਿਬ ਦਾ ਨਾਮ ਹੈ,
ਹਰੀ ਕਰੀ ਪੂਜਰੀ ਸੋਜੋਰੀ,
ਸੋ ਚਾਰੇ ਪਾਸਿਓਂ ਜਿਹੜੀ ਸੀ ਨਾ ਉਹ ਹਰੀ ਖੜੀ ਚੰਗੀ, ਬਹੁਤ ਸੋਹਣੀ ਫਸਲ ਜਿਹੜੀ ਸੀ ਖੇਤੀ ਜੁੜੀ ਹੋਈ ਖੜੀ ਸੀ।
ਰਾਹਕ ਝੂਠੋ ਦੇਤ ਦੁਹਾਈ,
ਉਹ ਕਹਿੰਦੇ ਜੀ ਇਹ ਝੂਠਾ ਆ ਭੱਟੀ ਜ਼ਿਮੀਦਾਰ ਜਿਹੜਾ ਝੂਠ ਬੋਲਦਾ ਹੈ।